गुरु प्यारी साध संगत जी, कई जिज्ञासुआं दा ये शिकायत होंदी है कि जे सिमरन तां करदे हां पर ये माया दी जिहड़ी रंगत है वह फिक्की नहीं पैंदी, कुछ प्रभाव उसका घट नहीं जापदा, सानू इंज महसूस होंदा है जिवें साडी ये सिमरन दी कालना सफल नहीं हो रही। सो सिमरन दी कालना किवें सफल हो सकती है, सिमरन दे बारे कुछ हिदायतां गुरमुख प्यारे ने आई दे गुरबाणी विचार दे लेख भी दित्तियां हन सिमरन दा भाग तीजा। आओ प्यार नाल सरवण करिए। गुरबाणी विच सिमरन लई अमृत वेला नूं विशेषता दित्ती गई है, क्योंकि इस वेले लोकाई गूढ़ी नींद विच सुती हुंदी है अते दुनियावी वातावरण विच मायकी रोल कचोले दियां लहरां घट हुंदियां हन। अमृत वेले कुदरत दा वायुमंडल शांत हुंदा है जो सिमरन करन लई खास सहायक हुंदा है। अमृत वेला सच नाउ वडियाई विचार, चालांगे उठनाम जप निसबासर आराध। बबीहा अमृत वेले बोलिया तां दर सुनी पुकार, पलके उठ प्रावणा मेरे कर आवो, नाम सुने नाम संग रह नामे लिवलावो। उठ इश्नान करो पर बाते सोए हर आराधे। गुरबाणी दियां इन्हां पंक्तियां नूं पढ़ के असीं समझ लैंदे हां कि सवेरे उठ के कुछ समय लई नाम जपण जां सिमरन करन लई बैठण नाल साडा धार्मिक फर्ज पूरा हो गया, पर इह साडा भुलेखा है। पहलां तां जद असीं सिमरन करन लई बैठदे हां तां साडियां बारमुखी बिरतियां मन नूं टिकण नहीं देंदियां ते सिमरन दे उदेश तों दुरेडा लै जांदियां हन। सिमरन दा मंतव ही यह है कि मन एकागर होवे, बिरतियां अंदर वल आत्मा वालिया जोत वल नूं रुख करन। पर चूंकि साडियां बिरतियां ए मन दियां बिरतियां बारमुखी हन, इसलिए यह सिमरन दे उदेश तों दुरेडा लै जांदियां हन। अंतरमुखी करन दे बजाय यह बिरतियां नूं होर बार वल दौड़ांदियां ने। ते जे किते मन एकागर हो भी जावे तो मन ते तन निसल होण नाल नींद आ घेरदी है। इस कशमकश विच ही सिमरन दा वेला गुजर जांदा है ते असी मन दे इस घोल जां खिचो ताण नूं ही सिमरन समझ लैंदे हां। हां जी, अमृत वेले बैठे या तां बिरतियां बारमुखी हो गईयां रसना नाल सिमरन करदे रहे या नींद आ घेरदी है। सो इस तरले नूं या घोल नूं असी सिमरन समझ लैंदे हां। हां, सिमरन करन लई कीते साडे ए यतन तरले जां घालणा जेकर श्रद्धा भावनी नाल कीते जाण तां इह वी समा पा के सफल हो जांदे हन ते सहजे सहजे सिमरन विच मन टिकण लग जांदा है। जे इहो जिहा कम वी जे भावना नाल करिए श्रद्धा नाल तां फिर सहजे सहजे मन टिकण लग जांदा है। पर साडा मन पिछले कई जन्मां तों अटुट मायकी सिमरन करदा आया है, जिस कारण मायकी सिमरन ही साडे मन चित अंतशकरण विच तास वास रस के दृढ़ हो चुकिया है। इस दृढ़ होई मायकी रंगत नूं बदलना अथवा इस उत्ते आत्मक रंग चाड़नी अत कठिन है, क्योंकि सारा दिन मायकी वातावरण विच विचरदिया होया असी मन दी इस मायकी रंगत नूं होर पकेरा करी जांदे हां। इस तरह साडे मन दा मायकी पलड़ा भारा आउंदा जांदा है। दूजे लफ्जां विच अंतशकरण दी मायकी रंगत नूं बदलण लई सिर्फ अमृत वेले दा माड़ा मोटा सिमरन दा तरला जां उपराला ही काफी नहीं। ध्यान देना जी, जे असी अमृत वेले उठ के एक दो घंटे बैठदे भी हां तां हुंदा की है, वह तां सिमरन तां असी पिछे पड़िया, वह सिमरन नहीं सिमरन दा तरला हुंदा है, क्योंकि मन दे खिचो ताण विच ही सारा वेला गुजर जांदा है। या बारमुखी हुंदा है मन या नींद आ घेरदी है। बाकी दौन जे दो घंटे असी सवेरे बैठ भी गए, 22 घंटे बाकी दा तां असी मायकी वातावरण विच विचरदे हां, तियां पुत्तर कारोबार उधर तां मन दी रब दी भुल विच विचरदे हां, मन दी मैल होर वधदी है। सो जे अमृत वेले सिमरन नाल 2-4 किलो मैल घट भी गई तां सारा दिन 15-20 किलो होर चढ़ा लैंदे हां। इस तरह मायकी रंगत किवें घटे? सिर्फ अमृत वेले दे माड़े मोटे सिमरन इस मायकी रंगत नूं बदलण लई काफी नहीं। फिर दोहरा दईए कि क्योंकि सारा दिन तां मायकी वातावरण विच विचरदियां होयां असी मन दी इस मायकी रंगत नूं होर पकेरा करी जांदे हां। ਇਸ ਤਰ੍ਹਾਂ ਸਾਡੇ ਮਨ ਦਾ ਮਾਇਕੀ ਪਲੜਾ ਭਾਰਾ ਹੁੰਦਾ ਜਾਂਦਾ ਹੈ। ਦੂਜੇ ਲਫ਼ਜ਼ਾਂ ਵਿੱਚ ਅੰਤਸ਼ਕਰਨ ਦੀ ਮਾਇਕੀ ਰੰਗਤ ਨੂੰ ਬਦਲਣ ਲਈ ਸਿਰਫ ਅੰਮ੍ਰਿਤ ਵੇਲੇ ਦਾ ਮਾੜਾ ਮੋਟਾ ਸਿਮਰਨ ਦਾ ਤਰਲਾ ਜਾਂ ਉਪਰਾਲਾ ਹੀ ਕਾਫੀ ਨਹੀਂ। ਸੋ ਮਾਇਕੀ ਰੰਗਤ ਨੂੰ ਬਦਲਣ ਲਈ ਗੁਰਬਾਣੀ ਵਿੱਚ ਤਾਂ ਸਾਨੂੰ ਬਹਿੰਦਿਆਂ ਉੱਠਦਿਆਂ ਪਲ ਪਲ ਨਿਮਕ ਨਿਮਕ ਸਾਸ ਗਿਰਾਸ ਮਾਰਗ ਚਲਤ ਸੋਵਤ ਜਾਗਤ ਦਿਨ ਸਰਾਤ ਸਗਲੀ ਵੇਲਾ ਆਠ ਪਹਿਰ ਨੀਤਾ ਨੀਤ ਸਦਾ ਸਦਾ ਅਟੁੱਟ ਪ੍ਰਭੂ ਸਿਮਰਨ ਦੀ ਪ੍ਰੇਰਨਾ ਕੀਤੀ ਗਈ ਹੈ। ਉਠਤ ਬੈਠਤ ਸੋਵਤ ਜਾਗਤ ਸਦਾ ਸਦਾ ਹਰ ਧਿਆਈਐ। ਉਠਤ ਬੈਠਤ ਸੋਵਤ ਜਾਗਤ ਹਰ ਧਿਆਈਐ ਸਗਲ ਅਵਰਦਾ ਜੀਉ। ਪਲ ਪਲ ਨਿਮਖ ਸਦਾ ਹਰ ਜਪਨੇ। ਹਾਂਜੀ, ਕੋਈ ਵਿਆਖਿਆ ਦੀ ਲੋੜ ਨਹੀਂ ਇਹਨਾਂ ਪੰਕਤੀਆਂ ਦੀ, ਸਾਫ ਸਾਰਿਆਂ ਨੂੰ ਸਮਝ ਆਉਂਦੀ ਹੈ, ਗੁਰਬਾਣੀ ਹੈ। ਚਲਤ ਬੈਸਤ ਸੋਵਤ ਜਾਗਤ ਗੁਰਮੰਤਰ ਹਿਰਦੈ ਚਿਤਾ। ਉਠਤ ਬੈਠਤ ਸੋਵਤ ਜਾਗਤ ਸਾਸ 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 ਹਰ ਜਪਨੇ। ਸਦਾ ਸਦਾ ਸਿਮਰ ਦਿਨ ਰਾਤ ਉਠਤ ਬੈਠਤ ਸਾਸ ਗਿਰਾਸ। ਹਰ ਸਿਮਰਨ ਕੀ ਸਗਲੀ ਬੇਲਾ, ਦਿਨ ਰਾਤੀ ਆਰਾਧੋ ਪਿਆਰੋ ਨਿਮਖ ਨਾ ਕੀਜੈ ਟੀਲਾ। ਇਸਦਾ ਮਤਲਬ ਇਹ ਹੈ ਕਿ ਗੁਰਸਿੱਖ ਨੇ ਅੰਮ੍ਰਿਤ ਵੇਲੇ ਉੱਠ ਕੇ ਵੀ ਨਾਮ ਜਪਣਾ ਹੈ ਅਤੇ ਫਿਰ ਬਹਿੰਦਿਆਂ ਉੱਠਦਿਆਂ ਵੀ ਨਾਮ ਧਿਆਉਣਾ ਹੈ। ਇਸ ਤਰ੍ਹਾਂ ਬਹਿੰਦਿਆਂ ਉੱਠਦਿਆਂ ਨਾਮ ਧਿਆਉਣ ਨਾਲ ਸਾਡੀ ਮਾਇਕੀ ਰੰਗਤ ਫਿੱਕੀ ਪੈਂਦੀ ਜਾਵੇਗੀ ਅਥਵਾ ਜੀਵਨ ਦੀ ਰੰਗਤ ਦੈਵੀ ਹੁੰਦੀ ਜਾਵੇਗੀ। ਧਿਆਨ ਦੇਣਾ ਜੀ, ਜੇ ਬਹਿੰਦਿਆਂ ਉੱਠਦਿਆਂ ਦੀ ਆਦਤ ਪਾ ਵੀ ਲਈ ਤਾਂ ਅੰਮ੍ਰਿਤ ਵੇਲੇ ਨੂੰ ਖੁਜਾਉਣਾ ਨਹੀਂ, ਉਹ ਵੀ ਬਹੁਤ ਜ਼ਰੂਰੀ ਹੈ। ਸੋ ਗੁਰਸਿੱਖ ਨੇ ਅੰਮ੍ਰਿਤ ਵੇਲੇ ਉੱਠ ਕੇ ਵੀ ਨਾਮ ਜਪਣਾ ਹੈ ਅਤੇ ਨਾਲ ਬਹਿੰਦਿਆਂ ਉੱਠਦਿਆਂ ਵੀ ਨਾਮ ਧਿਆਉਣਾ ਹੈ। ਇਹ ਜਿਹੜੀ ਬਹਿੰਦਿਆਂ ਉੱਠਦਿਆਂ ਦੀ ਅਸੀਂ ਆਦਤ ਪਾਵਾਂਗੇ ਸਿਮਰਨ ਕਰਨ ਦੀ, ਇਸ ਤਰ੍ਹਾਂ ਇਹ ਬਹਿੰਦਿਆਂ ਉੱਠਦਿਆਂ ਨਾਮ ਧਿਆਉਣ ਨਾਲ ਸਾਡੀ ਮਾਇਕੀ ਰੰਗਤ ਫਿੱਕੀ ਪੈਂਦੀ ਜਾਵੇਗੀ ਅਥਵਾ ਜੀਵਨ ਦੀ ਰੰਗਤ ਦੈਵੀ ਹੁੰਦੀ ਜਾਵੇਗੀ। ਜਦੋਂ ਜਪਣਾ ਸ਼ੁਰੂ ਕੀਤਾ ਪਲ ਪਲ ਜਾਂ ਸਵਾਸ ਸਵਾਸ ਜਪਣ ਦੀ ਆਦਤ ਪਾਈ, ਤੁਰਦਿਆਂ ਫਿਰਦਿਆਂ ਕੰਮ ਕਾਜ ਕਰਦਿਆਂ ਖਾਂਦਿਆਂ ਪੀਂਦਿਆਂ, ਤਾਂ ਸਾਨੂੰ ਪਤਾ ਚੱਲੇਗਾ, ਕੁਝ ਨਤੀਜਾ ਨਿਕਲੇਗਾ, ਮਾਇਆ ਦੀ ਰੰਗਤ ਘਟਦੀ ਜਾਵੇਗੀ। ਗੁਰਬਾਣੀ ਵਿੱਚ ਇਸ ਬਹਿੰਦਿਆਂ ਉੱਠਦਿਆਂ ਵਾਲੇ ਸਿਮਰਨ ਦੇ ਪੱਖ ਨੂੰ ਚੰਗੀ ਤਰ੍ਹਾਂ ਦਰਸਾਇਆ ਗਿਆ ਹੈ, ਬੇਅੰਤ ਪੰਕਤੀਆਂ ਹਨ। ਉਠਤ ਬੈਠਤ ਸੋਵਤ ਧਿਆਈਐ ਮਾਰਗ ਚਲਤ ਹਰੇ ਹਰ ਗਾਈਐ। ਆਠ ਪਹਿਰ ਸਿਮਰੋ ਪ੍ਰਭ ਆਪਣਾ ਮਨ ਤਨ ਸਦਾ ਧਿਆਈਐ। ਆਠ ਪਹਿਰ ਸਿਮਰੋ ਪ੍ਰਭ ਨਾਮ ਅਨਕ ਤੀਰਥ ਮਜਨ ਇਸ਼ਨਾਨ। ਨਿਤ ਉਠ ਗਾਵੋ ਪ੍ਰਭ ਕੀ ਬਾਣੀ ਆਠ ਪਹਿਰ ਹਰ ਸਿਮਰੋ ਪ੍ਰਾਣੀ। ਪ੍ਰਭ ਕੀ ਉਸਤਤ ਕਰੋ ਦਿਨ ਰਾਤ ਤਿਸੈ ਧਿਆਵੋ ਸਾਸ ਗਿਰਾਸ। ਆਠ ਪਹਿਰ ਹਰ ਹਰ ਜਪ ਜਾਪ ਰਾਖਨ ਹਾਰ ਗੋਵਿੰਦ ਗੁਰ ਆਪ। ਰਹਿਣ ਦਿਨਸ ਤੇ ਸਦਾ ਧਿਆਈ ਜੇ ਖਿਨ ਮੈਂ ਸਗਲ ਉਦਾਰੇ ਜੀਉ। ਹਰ ਜਪਦਿਆਂ ਖਿਨ ਢਿੱਲ ਨਾ ਕੀ ਜਈ ਮੇਰੀ ਜਿੰਦੜੀਏ, ਮਤ ਕੇ ਜਾਪੈ ਸਾ ਆਵੇ ਕੇ ਨਾ ਆਵੇ ਰਾਮ। ਇਸ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ ਦੇ ਆਦੇਸ਼ ਨੂੰ ਕਮਾਉਣਾ ਅਤ ਕਠਿਨ ਹੈ, ਕਿਉਂਕਿ ਸਾਡਾ ਮਨ ਤਾਂ ਆਪਣੇ ਪੁਰਾਣੇ ਸੰਸਕਾਰਾਂ ਅਨੁਸਾਰ ਬਹਿੰਦਿਆਂ ਉੱਠਦਿਆਂ ਮਾਇਆ ਦੇ ਰੁਝੇਵਿਆਂ ਵਿੱਚ ਗਲਤਾਨ ਰਹਿੰਦਾ ਹੈ, ਜਿਸ ਕਾਰਨ ਪ੍ਰਭੂ ਸਿਮਰਨ ਨਹੀਂ ਹੋ ਸਕਦਾ। ਪਰ ਸਾਧ ਸੰਗਤ ਦੀ ਸਹਾਇਤਾ ਨਾਲ ਇਹ ਕਠਿਨ ਖੇਲ ਵੀ ਸੌਖੀ ਹੋ ਜਾਂਦੀ ਹੈ। ਹਾਂਜੀ, ਕੋਈ ਮਨ ਤਾਂ ਬੜਾਵੇ ਤੇ ਸਾਧ ਸੰਗਤ ਦੇ ਆਸਰੇ ਇਹ ਬਹਿੰਦਿਆਂ ਉੱਠਦਿਆਂ ਵਾਲਾ ਉਪਦੇਸ਼ ਕਮਾਇਆ ਜਾ ਸਕਦਾ ਹੈ। ਪਰ ਇੱਕ ਹੋਰ ਦੂਜਾ ਨੁਕਤਾ ਸਿਮਰਨ ਦੀ ਕਾਲਨਾ ਨੂੰ ਸਫਲ ਬਣਾਉਣ ਦਾ, ਪਹਿਲਾਂ ਤਾਂ ਇਹ ਕਿ ਜੇ ਜਪਣਾ ਹੈ ਅੰਮ੍ਰਿਤ ਵੇਲੇ ਵੀ ਉੱਠਣਾ ਹੈ ਅਤੇ ਬਹਿੰਦਿਆਂ ਤੁਰਦਿਆਂ ਫਿਰਦਿਆਂ ਵੀ ਨਾਮ ਜਪਣ ਦੀ ਆਦਤ ਪਾਉਣੀ। ਪਰ ਜੇ ਜਿਹੜਾ ਨਾਮ ਬਹਿੰਦਿਆਂ ਉੱਠਦਿਆਂ ਜਪਣਾ, ਇਹ ਨਹੀਂ ਕਿ ਰਸਨਾ ਜਪਦੀ ਰਹੇ ਅਤੇ ਮਨ ਆਪਣੇ ਖਿਆਲਾਤ ਵਿੱਚ ਮਗਨ ਰਹੇ ਜਾਂ ਹੋਰ ਪਾਸੇ ਧਿਆਨ ਰਹੇ, ਜੇ ਜਪਣਾ ਹੈ ਤਾਂ ਧਿਆਨ ਨਾਲ, ਕਿਉਂਕਿ ਹਰ ਇੱਕ ਕਾਰਜ ਦੀ ਸਫਲਤਾ ਲਈ ਮਨ ਦੀ ਇਕਾਗਰਤਾ ਜਾਂ ਧਿਆਨ ਲੋੜੀਂਦਾ ਹੈ। ਜਿਸ ਕਾਰਜ ਵਿੱਚ ਧਿਆਨ ਨਾ ਦਿੱਤਾ ਜਾਏ ਉਹ ਕਾਰਜ ਅਧੂਰਾ ਅਸਫਲ ਜਾਂ ਠਾਠਾ ਬਾਗਾ ਹੀ ਬਣ ਕੇ ਰਹਿ ਜਾਂਦਾ ਹੈ। ਇਸੇ ਲਈ ਗੁਰਬਾਣੀ ਸਾਨੂੰ ਮਨ ਨਾਲ, ਤਨ ਨਾਲ, ਚਿੱਤ ਨਾਲ ਸਿਮਰਨ ਕਰਨ ਲਈ ਪ੍ਰੇਰਦੀ ਹੈ। ਮਨ ਤਨ ਪ੍ਰਭ ਆਰਾਧਿਐ ਮਿਲਸਾਤ ਸਮਾਗੈ। ਇੱਕ ਚਿੱਤ ਇੱਕ ਮਨ ਧਿਆਏ ਸਵਾਮੀ ਲਾਏ ਪ੍ਰੀਤ ਪਿਆਰੋ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਜੀਵ। ਰਾਮ ਨਾਮ ਜਪ ਹਿਰਦੈ ਮਾਏ, ਨਾਨਕ ਪਤ ਸੇਤੀ ਕਰ ਜਾਏ। ਹਰ ਕੀ ਭਗਤ ਕਰੋ ਮਨ ਲਾਏ, ਮਨ ਬਾਂਛਤ ਨਾਨਕ ਫਲ ਪਾਏ। ਮਨ ਬਚ ਕਰਮ ਰਾਮ ਨਾਮ ਚਿਤਾਰੀ। ਹੁਣ ਜੇ ਧਿਆਨ ਨਾਲ ਅਸੀਂ ਨਹੀਂ ਜਪਦੇ ਤਾਂ ਆਉਂਦਾ ਕੀ ਹੈ, ਸਾਡੇ ਸਿਮਰਨ ਦਾ ਕੀ ਹਾਲ ਹੁੰਦਾ ਜਦੋਂ ਧਿਆਨ ਨਾਲ ਨਹੀਂ ਜਪਦੇ। ਅਸੀਂ ਮਨ ਅਥਵਾ ਅੰਤਸ਼ਕਰਨ ਦੇ ਸੰਸਕਾਰਾਂ ਅਨੁਸਾਰ ਸੋਚਦੇ ਤੇ ਕਰਮ ਕਰਦੇ ਹਾਂ। ਇਹ ਮਾਇਕੀ ਸੰਸਕਾਰ ਜਨਮ ਜਨਮਾਂਤਰਾਂ ਦੇ ਮਾਇਕੀ ਸਿਮਰਨ ਅਥਵਾ ਅਭਿਆਸ ਦੁਆਰਾ ਬਣਦੇ ਹਨ, ਜਿਨ੍ਹਾਂ ਨੂੰ ਬਦਲਣਾ ਅਤਿ ਕਠਿਨ ਹੈ। ਉਦਾਹਰਣ ਦੇ ਤੌਰ ਤੇ ਸ਼ਰਾਬੀ ਦੇ ਮਨ ਚਿੱਤ ਅੰਤਸ਼ਕਰਨ ਵਿੱਚ ਸ਼ਰਾਬ ਦੇ ਸੰਸਕਾਰ ਬਣ ਜਾਂਦੇ ਹਨ ਜੋ ਉਸਦੇ ਜੀਵਨ ਦੇ ਹਰ ਪੱਖ ਵਿੱਚ ਹਾਵੀ ਆਉਂਦੇ ਹਨ। ਇਸੇ ਤਰ੍ਹਾਂ ਜੇ ਅਸੀਂ ਕਿਤੇ ਦੈਵੀ ਸਿਮਰਨ ਕਰਨ ਦਾ ਉਪਰਾਲਾ ਕਰਦੇ ਹਾਂ ਤੇ ਸਾਵਧਾਨ ਨਹੀਂ ਹੁੰਦੇ ਤਾਂ ਸਾਡੇ ਪਿਛਲੇ ਡਾਢੇ ਮਾਇਕੀ ਸੰਸਕਾਰ ਸਾਡੇ ਮਨ ਨੂੰ ਅਛੋਪਲੇ ਹੀ ਮਾਇਕੀ ਰੁਝੇਵਿਆਂ ਵੱਲ ਖਿਸਕਾ ਲੈਂਦੇ ਹਨ ਤੇ ਸਾਡਾ ਸਿਮਰਨ ਠਾਠਾ ਬਾਗਾ ਬਣ ਕੇ ਰਹਿ ਜਾਂਦਾ ਹੈ। ਧਿਆਨ ਦੇਣਾ ਜੀ, ਜੇ ਗੁਰੂ ਦੀ ਹਜ਼ੂਰੀ ਵਿੱਚ ਚੇਤਨਤਾ ਨੂੰ ਇਕਾਗਰ ਕਰਕੇ ਜਾਂ ਧਿਆਨ ਨਾਲ ਸਿਮਰਨ ਨਹੀਂ ਕਰਦੇ ਤਾਂ ਹੁੰਦਾ ਕੀ ਹੈ, ਜੋ ਹੀ ਸਿਮਰਨ ਸ਼ੁਰੂ ਕੀਤਾ ਇੱਕ ਦੋ ਮਿੰਟ ਵਾਹਿਗੁਰੂ ਕਿਹਾ, ਮਨ ਤਾਂ ਆਪਣੀ ਕਲਪਨਾ ਵਿੱਚ ਚਲਾ ਗਿਆ, ਪਤਾ ਨਹੀਂ ਕਿਹੜੀ ਦੁਨੀਆਂ ਵਿੱਚ ਕਿਹੜੇ ਘੋੜੇ ਖਰੀਦਣ ਚਲਾ ਗਿਆ। ਉਸ ਹਾਲਤ ਵਿੱਚ ਰਸਨਾ ਤਾਂ ਵਾਹਿਗੁਰੂ ਕਹਿ ਰਹੀ ਹੁੰਦੀ ਹੈ ਪਰ ਧਿਆਨ ਨਹੀਂ ਆਉਂਦਾ, ਉਸ ਵੇਲੇ ਫਿਰ ਸਾਡਾ ਸਿਮਰਨ ਠਾਠਾ ਬਾਗਾ ਬਣ ਕੇ ਰਹਿ ਜਾਂਦਾ ਹੈ, ਕੋਈ ਖਾਸ ਲਾਭ ਨਹੀਂ ਆਉਂਦਾ ਉਸਦਾ। ਹਾਂਜੀ, ਫਿਰ ਦੁਹਰਾ ਦਈਏ, ਜੇ ਅਸੀਂ ਕਿਤੇ ਦੈਵੀ ਸਿਮਰਨ ਕਰਨ ਦਾ ਉਪਰਾਲਾ ਕਰਦੇ ਹਾਂ ਤੇ ਜੇ ਸਾਡਾ ਧਿਆਨ ਨਹੀਂ ਤਾਂ ਸਾਡੇ ਪਿਛਲੇ ਡਾਢੇ ਮਾਇਕੀ ਸੰਸਕਾਰ ਸਾਡੇ ਮਨ ਨੂੰ ਅਛੋਪਲੇ ਹੀ ਚੁੱਪ ਚੁਪੀਤੇ ਹੀ ਮਾਇਕੀ ਰੁਝੇਵੇਂ ਵੱਲ ਖਿਸਕਾ ਲੈਂਦੇ ਹਨ ਤੇ ਸਾਡਾ ਸਿਮਰਨ ਠਾਠਾ ਬਾਗਾ ਬਣ ਕੇ ਰਹਿ ਜਾਂਦਾ ਹੈ। ਭੂਲਿਓ ਮਨ ਮਾਇਆ ਉਰਝਾਇਓ, ਜੋ ਕਰਮ ਕੀਓ ਲਾਲਚ ਲਗ ਤੈਂ ਤੈਂ ਆਪ ਬੰਦਾਇਓ। ਇਨ ਮਾਇਆ ਜਗਦੀਸ਼ ਗੁਸਾਈ, ਤੁਮਰੇ ਚਰਨ ਵਿਸਾਰੇ, ਕਿੰਚਤ ਪ੍ਰੀਤ ਨਾ ਉਪਜੈ ਜਨ ਕੋ ਜਨ ਕਹਾਂ ਕਰੇ ਬੇਚਾਰੇ। ਮਨ ਮਾਇਆ ਮੈਂ ਫਦ ਰਹੋ, ਬਿਸਰਿਓ ਗੋਬਿੰਦ ਨਾਮ। ਮਾਇਆ ਜਾਲ ਪਸਾਰਿਆ, ਭੀਤਰ ਚੋਗ ਬਣਾਏ, ਤ੍ਰਿਸ਼ਨਾ ਪੰਖੀ ਫਾਸਿਆ, ਨਿਕਸ ਨਾ ਪਾਏ ਮਾਏ। ਮਾਇਆ ਮੋਹ ਹਰ ਸਿਉ ਚਿੱਤ ਨਾ ਲਾਗੇ, ਦੂਜੇ ਪਾਏ ਕਣਾ ਦੁਖ ਆ ਗਏ। ਕਭੂ ਜੀਅੜਾ ਊਬ ਚੜਤ ਹੈ, ਕਭੂ ਜਾਏ ਪਿਆਲੇ, ਲੋਭੀ ਜੀਅੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾ ਪਾਲੇ। ਸੋ ਦੂਜਾ ਨੁਕਤਾ ਕਿ ਜੇ ਸਵਾਸ ਜਪਣ ਦੀ ਆਦਤ ਵੀ ਪਾਉਣੀ ਹੈ, ਹਜ਼ੂਰੀ ਦੇ ਵਿੱਚ ਰਹਿ ਕੇ ਧਿਆਨ ਨਾਲ ਜਪਣਾ ਹੈ, ਪਰ ਜਿੱਥੇ ਆਪਣੇ ਧਿਆਨ ਨੂੰ ਬਰਕਰਾਰ ਰੱਖਣਾ ਹੈ ਉੱਥੇ ਦੂਜਿਆਂ ਦੇ ਧਿਆਨ ਵਿੱਚ ਵਿਘਨ ਨਹੀਂ ਪਾਉਣਾ। ਕਿਉਂਕਿ ਦੇਖਿਆ ਗਿਆ ਹੈ ਕਿ ਜਦ ਵਾਹਿਗੁਰੂ ਗੁਰਮੰਤਰ ਦਾ ਕੀਰਤਨ ਦੁਆਰਾ ਅਭਿਆਸ ਕੀਤਾ ਜਾਂਦਾ ਹੈ ਤਾਂ ਕਈ ਮਨਚਲੇ ਜਗਿਆਸੂ ਜੋਸ਼ ਵਿੱਚ ਆ ਕੇ ਕੀਰਤਨ ਦੇ ਸੁਰ ਤੋਂ ਬਾਹਰ ਹੋ ਕੇ ਉੱਚੀ ਉੱਚੀ ਜੋਸ਼ੀਲੀ ਆਵਾਜ਼ ਵਿੱਚ ਅਭਿਆਸ ਕਰਦੇ ਹਨ। ਇਸ ਤਰ੍ਹਾਂ ਉਹ ਬੇਸੁਰੇ ਹੋ ਕੇ ਕੀਰਤਨ ਦੇ ਲੈ ਸੁਰ ਵਿੱਚ ਵਿਘਨ ਪਾਉਂਦੇ ਹਨ ਤੇ ਬਾਕੀ ਸੰਗਤ ਨੂੰ ਪੂਰੀ ਤਰ੍ਹਾਂ ਆਤਮਕ ਲਾਹਾ ਲੈਣ ਤੋਂ ਵਾਂਝਿਆ ਰੱਖਦੇ ਹਨ। ਇਹ ਆਮ ਅਸੀਂ ਦੇਖਦੇ ਹਾਂ, ਮਨਚਲੇ ਜਗਿਆਸੂ ਲਿਖਿਆ ਜਿਹੜਾ ਦੇ ਅੰਦਰ ਮਨ ਦੇ ਵਲਵਲੇ ਉੱਠਦੇ ਹਨ ਉਹਨੇ ਅਨੁਸਾਰ ਹੀ ਚੱਲਣ ਲੱਗ ਪੈਂਦੇ ਹਨ। ਬਹੁਤ ਸੋਹਣੀ ਇੱਕ ਲੈਅ ਚੱਲ ਰਹੀ ਹੁੰਦੀ ਹੈ ਕੀਰਤਨੀਆਂ ਦੀ ਤੇ ਉਹ ਆਪਣੀ ਕੋਈ ਅਲੱਗ ਟਿਊਨ ਕੱਢ ਕੇ ਵਿੱਚੋਂ ਵਾਹਿਗੁਰੂ ਦਾ ਅਭਿਆਸ ਕਰਦੇ ਹਨ ਤੇ ਹੋਰਾਂ ਦੇ ਧਿਆਨ ਵਿੱਚ ਵਿਘਨ ਪਾਉਂਦੇ ਹਨ। ਇਸ ਲੇਖ ਦੇ ਪਿਛਲੇ ਲੜੀ ਵਿੱਚ ਲਿਖਿਆ ਗਿਆ ਹੈ ਕਿ ਉਹ ਸੱਚਾ ਪਾਤਸ਼ਾਹ ਤਾਂ ਸਾਰੀ ਦੁਨੀਆਂ ਦਾ ਅਤਿ ਪ੍ਰੀਤਮ ਹੈ, ਉਸਦਾ ਨਾਮ ਬੜੇ ਅਦਬ ਅਤੇ ਸਤਿਕਾਰ ਨਾਲ ਲੈਣਾ ਚਾਹੀਦਾ ਹੈ, ਪਰ ਜਦੋਂ ਅਸੀਂ ਕਈ ਵਾਰੀ ਆਪਣੀ ਟਿਊਨ ਕੱਢ ਕੇ ਮਨ ਦੇ ਮਗਰ ਲੱਗ ਕੇ ਇਸ ਤਰ੍ਹਾਂ ਵਾਹਿਗੁਰੂ ਦਾ ਜਾਪ ਕਰਦੇ ਹਾਂ, ਇੱਕ ਤਾਂ ਕੀਰਤਨ ਤੋਂ ਬੇਸੁਰੇ ਹੁੰਦੇ ਹਾਂ, ਦੂਜਾ ਹਾਸੂਈਣੀ ਇਸ ਤਰ੍ਹਾਂ ਪੁਕਾਰਦੇ ਹਾਂ ਜਿਵੇਂ ਕਿਸੇ ਆਮ ਬੰਦੇ ਨੂੰ ਵੀ ਉਸ ਤਰ੍ਹਾਂ ਨਹੀਂ ਪੁਕਾਰਿਆ ਜਾਂਦਾ, ਸੁਣ ਕੇ ਦੁੱਖ ਹੁੰਦਾ ਹੈ। ਸੋ ਜਿੱਥੇ ਆਪਣੇ ਧਿਆਨ ਨੂੰ ਬਰਕਰਾਰ ਰੱਖਣਾ ਹੈ ਉੱਥੇ ਦੂਜਿਆਂ ਦੇ ਧਿਆਨ ਵਿੱਚ ਵਿਘਨ ਨਹੀਂ ਪਾਉਣਾ। ਕੀ ਕਰਨਾ ਹੈ ਕਿ ਇਕੱਠਿਆਂ ਹੋ ਕੇ ਕੀਰਤਨ ਦੁਆਰਾ ਸਹਿਜ ਵਿੱਚ ਸਿਮਰਨ ਕਰਨਾ ਚਾਹੀਦਾ ਹੈ, ਜਿਸ ਨਾਲ ਸਾਰੀ ਸੰਗਤ ਨੂੰ ਲਾਹਾ ਮਿਲੇ। ਗੁਰਬਾਣੀ ਵੀ ਇਸੇ ਦੀ ਪ੍ਰੋੜਤਾ ਕਰਦੀ ਹੈ। ਮਨ ਮੇਰੇ ਸੁਖ ਸਹਿਜ ਸੇਤੀ ਜਪਨਾਓ, ਆਠ ਪਹਿਰ ਪ੍ਰਭ ਧਿਆਏ ਤੂੰ ਗੁਣ ਗੋਇਨ ਨਿਤ ਗਾਓ। ਹਰ ਕਾ ਬਿਲੋਵ ਨਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਦੇਹ ਬਿਮਲ ਮਤ ਸਦਾ ਸ਼ਰੀਰਾ, ਸਹਿਜ ਸਹਿਜ ਗੁਣ ਰਵੇ ਕਬੀਰਾ। ਸੁਣ ਹਰ ਗੁਣ ਪੀਨੇ ਸਹਿਜ ਸੁਭਾਏ, ਗੁਰਮਤ ਸਹਿਜੇ ਨਾਮ ਤੇ ਆਏ। ਗੁਰ ਕੈ ਸ਼ਬਦ ਮੇਰਾ ਹਰ ਪ੍ਰਭ ਧਿਆਈ ਹੈ, ਸਹਿਜੇ ਸੱਚ ਸਮਾਵਣਿਆ। ਗੋਬਿੰਦ ਗਾਵੈ ਸਹਿਜ ਸੁਭਾਏ, ਗੁਰ ਕੇ ਭੈ ਉਜਲ ਹੋ ਮੈਂ ਮਲ ਜਾਏ। ਤੀਸਰੀ ਗੱਲ, ਸਾਰਿਆਂ ਦੇ ਮਨ ਵਿੱਚ ਖੁਆਇਸ਼ ਹੁੰਦੀ ਹੈ ਕਿ ਜੀ ਮੇਰੇ ਅੰਦਰ ਸਿਮਰਨ ਦ੍ਰਿੜ ਹੋ ਜਾਏ ਤੇ ਮੈਂ ਵੀ ਸਵਾਸ ਸਵਾਸ ਜਪਾਂ। ਸੋ ਸਿਮਰਨ ਅਥਵਾ ਨਾਮ ਦ੍ਰਿੜਾਉਣ ਲਈ ਕਈ ਤਰੀਕਿਆਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ ਕਿ ਸਵਾਸਾਂ ਦੁਆਰਾ, ਅੱਖਾਂ ਵਿੱਚ ਅੱਖਾਂ ਗੱਡ ਕੇ, ਸਿਰ ਤੇ ਹੱਥ ਤਰ ਕੇ, ਵਿਭੂਤੀ ਲਾ ਕੇ, ਜਾਂ ਮਾਨਸਿਕ ਸ਼ਕਤੀ ਦੇ ਜਾਦੂ ਟੂਣੇ ਨਾਲ, ਜਾਂ ਹੱਠ ਯੋਗ, ਗਿਆਨ ਯੋਗ, ਕਰਮ ਯੋਗ, ਤਾਂਤਰਿਕ ਯੋਗ ਆਦਿ ਨਾਲ। ਪਰ ਗੁਰਮਤ ਅਨੁਸਾਰ ਸਿਰਫ ਪੰਜ ਪਿਆਰਿਆਂ ਦੁਆਰਾ ਹੀ ਸਿਮਰਨ ਦ੍ਰਿੜਾਇਆ ਜਾ ਸਕਦਾ ਹੈ। ਸਾਧ ਸੰਗਤ ਰੂਪੀ ਸੱਚਖੰਡ ਅੰਦਰ ਸਤਿਗੁਰੂ ਦੀ ਪਾਵਨ ਹਜ਼ੂਰੀ ਵਿੱਚ ਦਾਮਨਿਕ ਇਲਾਹੀ ਕਿਰਨਾਂ ਦਾ ਮਾਹੌਲ ਵਰਤਦਾ ਹੈ, ਜਿਸ ਨਾਲ ਜਗਿਆਸੂ ਦੇ ਅੰਤਰ ਆਤਮੇ ਸਹਿਜੇ ਹੀ ਨਾਮ ਸਿਮਰਨ ਦ੍ਰਿੜ ਹੁੰਦਾ ਜਾਂਦਾ ਹੈ। ਗੁਰਸਿੱਖਾਂ ਨੂੰ ਪੰਜਾਂ ਪਿਆਰਿਆਂ ਵੱਲੋਂ ਜੋ ਗੁਰਮੰਤਰ ਪ੍ਰਧਾਨ ਹੁੰਦਾ ਹੈ, ਉਹ ਆਤਮ ਬੀਜ ਬਣ ਕੇ ਸਾਧ ਸੰਗਤ ਰੂਪੀ ਇਲਾਹੀ ਗੁਫਾ ਵਿੱਚ ਸਹਿਜੇ ਹੀ ਪਲਦਾ, ਮੌਲਦਾ, ਖਿੜਦਾ, ਵਿਗਸਦਾ, ਦ੍ਰਿੜ ਹੁੰਦਾ ਰਹਿੰਦਾ ਹੈ। ਇਸ ਤਰ੍ਹਾਂ ਸਤਿਗੁਰ ਦੀ ਬਖਸ਼ਿਸ਼ ਦੁਆਰਾ ਸਹਿਜੇ ਹੀ ਗੁਰਸ਼ਬਦੀ ਗੋਬਿੰਦ ਗੱਜਿਆ ਹੋ ਜਾਂਦਾ ਹੈ। ਸੋ ਮਨ ਚਿੱਤ ਵਿੱਚ ਸਿਮਰਨ ਦ੍ਰਿੜਾਉਣ ਲਈ ਸਾਧ ਸੰਗਤ ਅਤ ਸਹਾਇਕ ਹੁੰਦੀ ਹੈ। ਇਹ ਜਿਹੜੇ ਬਾਕੀ ਦੇ ਤਰੀਕੇ ਵਰਤਦੇ ਹਾਂ ਅਸੀਂ, ਉਹਨਾਂ ਸਭਨਾਂ ਨਾਲੋਂ ਸੌਖਾ ਤਰੀਕਾ ਗੁਰਮਤ ਅਨੁਸਾਰ, ਗੁਰਮਤ ਦੇ ਅਨੁਕੂਲ ਕਿਵੇਂ ਸਿਮਰਨ ਦ੍ਰਿੜ ਹੁੰਦਾ ਹੈ, ਪਹਿਲਾਂ ਤਾਂ ਅੰਮ੍ਰਿਤ ਛਕਣਾ ਤਾਂ ਕਿ ਇਹ ਮੰਤਰ ਤੋਂ ਗੁਰਮੰਤਰ ਬਣੇ, ਜਾਂ ਆਤਮ ਬੀਜ ਦੇ ਰੂਪ ਵਿੱਚ ਸਾਨੂੰ ਇਹ ਵਾਹਿਗੁਰੂ ਗੁਰਮੰਤਰ ਪ੍ਰਦਾਨ ਹੋਵੇ। ਜਦੋਂ ਅੰਮ੍ਰਿਤ ਛਕ ਲਿਆ, ਫਿਰ ਇਹ ਜਿਹੜਾ ਆਤਮ ਬੀਜ ਦੇ ਰੂਪ ਵਿੱਚ ਗੁਰਮੰਤਰ ਮਿਲਦਾ ਹੈ, ਇਹ ਫਿਰ ਸਾਧ ਸੰਗਤ ਵਿੱਚ ਪ੍ਰਫੁੱਲਤ ਹੁੰਦਾ ਹੈ। ਜਿਉਂ ਜਿਉਂ ਸੰਗਤ ਕਰੀ ਜਾਂਦੇ ਹਾਂ, ਕਿਉਂਕਿ ਸੰਤਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਇੱਥੇ ਪੜਿਆ ਡਿਵਾਈਨ ਵਾਈਬ੍ਰੇਸ਼ਨ ਦਾ ਮਾਹੌਲ, ਇਲਾਹੀ ਦਾਮਨ ਕਿਰਨਾਂ ਦਾ ਮਾਹੌਲ ਹੁੰਦਾ ਹੈ, ਉਹ ਗੁਰਮੰਤਰ ਨੂੰ ਪ੍ਰਫੁੱਲਤ ਕਰਨ ਵਿੱਚ ਸਹਾਇਕ ਆਉਂਦੀਆਂ ਹਨ ਇਹ ਕਿਰਨਾਂ। ਸੋ ਗੁਰਸਿੱਖਾਂ ਨੂੰ ਜੋ ਪੰਜਾਂ ਪਿਆਰਿਆਂ ਵੱਲੋਂ ਗੁਰਮੰਤਰ ਪ੍ਰਧਾਨ ਹੁੰਦਾ ਹੈ, ਉਹ ਆਤਮ ਬੀਜ ਬਣ ਕੇ ਸਾਧ ਸੰਗਤ ਰੂਪੀ ਇਲਾਹੀ ਗੁਫਾ ਵਿੱਚ ਸਹਿਜੇ ਹੀ ਪਲਦਾ, ਮੌਲਦਾ, ਖਿੜਦਾ, ਵਿਗਸਦਾ ਤੇ ਦ੍ਰਿੜ ਹੁੰਦਾ ਰਹਿੰਦਾ ਹੈ। ਜਿਵੇਂ ਆਮ ਬੀਜ ਹੈ, ਟਾਹਣੀਆਂ ਨਿਕਲੀਆਂ, ਫਿਰ ਪੱਤੇ ਨਿਕਲੇ, ਫਿਰ ਫੁੱਲ ਨਿਕਲਿਆ, ਫਿਰ ਫਲ, ਫਿਰ ਮਹਿਕ, ਇਸੇ ਤਰ੍ਹਾਂ ਇਹ ਗੁਰਮੰਤਰ ਆਪਣੇ ਆਪ ਪ੍ਰਫੁੱਲਤ ਹੁੰਦਾ ਹੈ, ਮੌਲਦਾ, ਖਿੜਦਾ, ਵਿਗਸਦਾ ਹੈ। ਕਿੱਥੇ? ਸਾਧ ਸੰਗਤ ਵਿੱਚ। ਕਦੋਂ? ਜਦੋਂ ਅੰਮ੍ਰਿਤ ਛਕ ਲਿਆ ਉਸ ਤੋਂ ਬਾਅਦ। ਤੇ ਇਸ ਤਰ੍ਹਾਂ ਫਿਰ ਸਤਿਗੁਰ ਦੀ ਬਖਸ਼ਿਸ਼ ਦੁਆਰਾ ਸਹਿਜੇ ਹੀ ਗੁਰਸ਼ਬਦੀ ਗੋਬਿੰਦ ਗੱਜਿਆ ਹੋ ਜਾਂਦਾ ਹੈ। ਸੋ ਮਨ ਚਿੱਤ ਵਿੱਚ ਸਿਮਰਨ ਦ੍ਰਿੜਾਉਣ ਲਈ ਸਾਧ ਸੰਗਤ ਅਤ ਸਹਾਇਕ ਹੁੰਦੀ ਹੈ। ਇੱਕ ਹੋਰ ਫਾਇਦਾ ਸਤਸੰਗਤ ਦਾ ਵੀ ਹੈ ਕਿ ਜਨਮਾਂ ਜਨਮਾਂਤਰਾਂ ਤੋਂ ਮਾਇਆ ਦੇ ਬਹੁਰਸਾਂ ਵਿੱਚ ਪ੍ਰਵਿਰਤ ਹੋ ਕੇ ਸਾਡਾ ਮਨ ਮਾਇਕੀ ਰਸ ਲੈਣ ਲਈ ਵਚਿੱਤਰਤਾ, ਨਵੀਨਤਾ, ਭਿੰਨਤਾ, ਵਖਰੇਵਾਂ, ਰਸ ਕਸ ਭਾਲਦਾ ਆਇਆ ਹੈ। ਜਦ ਇਸ ਨੂੰ ਇਹ ਰਸ ਨਹੀਂ ਮਿਲਦੇ ਤਾਂ ਇਹ ਉਚਾਟ ਹੋ ਕੇ ਅਛੋਪਲੇ ਹੀ ਹੋਰ ਕਿਸੇ ਪਾਸੇ ਖਿਸਕ ਜਾਂਦਾ ਹੈ। ਮਾਇਆ ਵਿਆਪਤ ਬਹੁ ਪ੍ਰਕਾਰੀ, ਤ੍ਰਿਸ਼ਨ ਨ ਬੂਜੀ ਬਹੁ ਰੰਗ ਮਾਇਆ, ਮਾਇਆ ਚਿੱਤਰ ਬਚਿੱਤਰ ਬਮੋਹਤ ਬਿਰਲਾ ਬੂਜੈ ਕੋਈ। ਇਸ ਲਈ ਸਤਿਗੁਰਾਂ ਨੇ ਸਾਡੀ ਸੁਰਤ ਨੂੰ ਅਨੇਕਾਂ ਮਾਇਕੀ ਰਸਾਂ ਕਸਾਂ ਤੋਂ ਮੋੜਨ ਲਈ ਸਾਧ ਸੰਗਤ ਵਿੱਚ ਪ੍ਰਭੂ ਦੀ ਅਨੰਤ ਤਰੰਗਾਂ ਵਾਲੀ ਰਸੀਲੀ ਤੇ ਬਿਸਮਾਦੀ ਸਿਫਤ ਸਲਾਹ ਅਤੇ ਪ੍ਰੇਮਾ ਭਗਤੀ ਦੇ ਬਾਰੰਬਾਰ ਅਭਿਆਸ ਦੁਆਰਾ ਸੁਰਤ ਨੂੰ ਨਿਤ ਨਵੇਂ ਦੈਵੀ, ਬਿਸਮਾਦੀ, ਰਸੀਲੇ, ਅਸਚਰਜ, ਸਵਾਦਲੇ, ਚਲੂਲੇ ਰੰਗ ਵਾਲੇ ਜੀਵਨ ਆਦੇਸ਼ ਵੱਲ ਪ੍ਰੇਰਿਆ ਹੈ। ਦੂਜੇ ਲਫ਼ਜ਼ਾਂ ਵਿੱਚ, ਸਾਧ ਸੰਗਤ ਵਿੱਚ ਸ਼ਬਦ ਸੁਰਤ ਦੇ ਅਭਿਆਸ ਅਥਵਾ ਸਿਮਰਨ ਨਾਲ ਪ੍ਰਭੂ ਦੀ ਬਿਸਮਾਦੀ ਸਿਫਤ, ਪ੍ਰੇਮ ਸਵੈਪਨਾ, ਪਿਆਰ ਅੰਡੋਲੇ, ਚੁੱਪ ਪ੍ਰੀਤ, ਸ਼ੁਕਰ, ਅਰਦਾਸ, ਭੈ ਭਾਵਨੀ, ਬੈਰਾਗ ਦੀਆਂ ਇਲਾਹੀ ਭਾਵਨਾਵਾਂ ਸੁੱਤੇ ਸੇ ਜਗਿਆਸੂ ਦੇ ਹਿਰਦੇ ਵਿੱਚ ਉਮੜ ਪੈਂਦੀਆਂ ਹਨ। ਹਾਂਜੀ, ਇਹ ਦੂਸਰਾ ਫਾਇਦਾ ਸਾਧ ਸੰਗਤ ਦਾ, ਕਿਉਂਕਿ ਮਨ ਦਾ ਸੁਭਾਵ ਹੈ, ਇਹ ਮਾਇਆ ਵਿੱਚ ਕਿਉਂ ਖਚਿਤ ਰਹਿੰਦਾ ਹੈ, ਕਿਉਂਕਿ ਮਾਇਆ ਵਿਆਪਕ ਬਹੁ ਪ੍ਰਕਾਰੀ, ਕਈ ਤਰੀਕਿਆਂ ਨਾਲ ਮਾਇਆ ਇਸ ਨੂੰ ਭਰਮਾਉਂਦੀ ਹੈ, ਕਦੀ ਕਿਹੋ ਜਿਹਾ ਰਸ ਦੇ ਕੇ, ਕਦੀ ਕਿਹੋ ਜਿਹਾ ਰਸ ਦੇ ਕੇ, ਮਨ ਦੀ ਇੱਕ ਆਦਤ ਬਣ ਗਈ ਹੈ ਨਵੀਨਤਾ ਲੈਣ ਦੀ। ਸੋ ਸਤਿਗੁਰਾਂ ਨੇ ਇਸੇ ਲਈ ਸਤਸੰਗਤ ਦੇ ਇਹ ਜਿਹੜਾ ਹੈ ਮੰਡਲ ਚਲਾਇਆ, ਉਸ ਵਿੱਚ ਕੀ ਆਉਂਦਾ ਹੈ, ਉੱਥੇ ਪ੍ਰੇਮਾ ਭਗਤੀ ਅਤੇ ਬਿਸਮਾਦੀ ਸਿਫਤ ਦਾ ਪ੍ਰਵਾਹ ਚੱਲਦਾ ਹੈ, ਗੁਰਬਾਣੀ ਨਾਲ ਚੱਲਦੀ ਹੈ। ਯਾਨੀ ਸਤਸੰਗਤ ਵਿੱਚ ਜਦੋਂ ਅਸੀਂ ਆ ਕੇ ਸ਼ਬਦ ਸੁਰਤ ਦਾ ਅਭਿਆਸ ਕਰਦੇ ਹਾਂ, ਇਸ ਨਾਲ ਬਿਸਮਾਦੀ ਸਿਫਤ, ਕਦੀ ਪ੍ਰੇਮ ਸਵੈਪਨਾ, ਕਦੀ ਪਿਆਰ ਅੰਡੋਲੇ, ਕਦੀ ਚੁੱਪ ਪ੍ਰੀਤ, ਕਦੀ ਸ਼ੁਕਰ, ਕਦੀ ਅਰਦਾਸ, ਕਦੀ ਬੈਰਾਗ, ਕਦੀ ਪੈ ਭਾਵਨੇ, ਇਹੋ ਜਿਹੀਆਂ ਇਲਾਹੀ ਭਾਵਨਾਵਾਂ ਜਗਿਆਸੂ ਦੇ ਹਿਰਦੇ ਵਿੱਚੋਂ ਆਪਣੇ ਆਪ ਉਪਜ ਪੈਂਦੀਆਂ ਹਨ ਅੰਤਰ ਆਤਮਾ ਵਿੱਚੋਂ, ਅਤੇ ਉਸਨੂੰ ਪ੍ਰਭੂ ਚਰਨਾਂ ਵਿੱਚ ਜੋੜੀ ਰੱਖਦੀਆਂ ਹਨ। ਯਾਨੀ ਮਨ ਦਾ ਸੁਭਾਅ ਵੀ ਕਾਇਮ ਰਿਹਾ ਅਤੇ ਮਨ ਨੂੰ ਮਾਇਆ ਨਾਲ ਉਚੇਰੇ ਰਸ ਵੀ ਮਿਲ ਗਏ, ਇਸ ਤਰ੍ਹਾਂ ਮਾਇਆ ਤੋਂ ਛੁਟਕਾਰਾ ਹੋ ਜਾਂਦਾ ਹੈ। ਪਰ ਇਹ ਨਹੀਂ ਕਿ ਅੱਜ ਸਤਸੰਗਤ ਕੀਤੀ, ਦੋ ਚਾਰ ਦਿਨਾਂ ਦੇ ਅੰਦਰ ਇਹ ਭਾਵਨਾਵਾਂ ਉਪਜ ਪੈਣ, ਇਸ ਲਈ ਥੋੜ੍ਹਾ ਸਮਾਂ ਲੱਗਦਾ ਹੈ। ਜਿਸ ਤਰ੍ਹਾਂ ਪਿਛਲੇ ਜਨਮਾਂ ਤੋਂ ਅੰਤਸ਼ਕਰਨ ਨਿਰਮਲ ਹੁੰਦਾ ਹੈ, ਉਸਦਾ ਛੇਤੀ ਇਹ ਭਾਵਨਾਵਾਂ ਉਪਜ ਪੈਂਦੀਆਂ ਹਨ, ਪਰ ਜਿਸਦਾ ਮਹਿਲਾ ਹੁੰਦਾ ਹੈ ਥੋੜ੍ਹਾ ਸਮਾਂ ਲੱਗਦਾ ਹੈ। ਸੋ ਇਸ ਲਈ ਸਤਸੰਗਤ ਵਿੱਚ ਆ ਕੇ ਬਾਰੰਬਾਰ ਅਭਿਆਸ ਕਰਨਾ ਇਹ ਬਹੁਤ ਜ਼ਰੂਰੀ ਇੱਕ ਅੰਗ ਹੈ ਸਿਮਰਨ ਦਾ। ਬਾਰੰਬਾਰ ਸਿਮਰਨ ਅਭਿਆਸ ਕਰਨਾ ਸ਼ਬਦ ਦੀ ਕਮਾਈ ਦੇ ਇੱਕ ਬਹੁਤ ਜ਼ਰੂਰੀ ਅੰਗ ਹੈ। ਇਸ ਵਿੱਚ ਬਹੁਤ ਘਾਲਣਾ, ਧੀਰਜ ਅਤੇ ਸ਼ਰਧਾ ਭਾਵਨੀ ਲੋੜੀਂਦੀ ਹੈ ਅਤੇ ਅਲੂਣੀ ਸਿਲਚੱਟਣੀ ਪੈਂਦੀ ਹੈ। ਸੋ ਖਿੰਡੇ ਹੋਏ ਤ੍ਰਿਸ਼ਨਾਲੂ ਮਨ ਨੂੰ ਟਿਕਾਉਣ ਦਾ ਇੱਕੋ ਇੱਕ ਸਾਧਨ ਗੁਰਮੰਤਰ ਦਾ ਬਾਰੰਬਾਰ ਇੱਕ ਮਨ ਇੱਕ ਚਿਤ ਪਾਏ ਅਭਿਆਸ ਹੀ ਹੈ। ਧਿਆਨ ਦੇਣਾ ਜੀ, ਇਹ ਬਹੁਤ ਜ਼ਰੂਰੀ ਅੰਗ ਹੈ ਸ਼ਬਦ ਦੀ ਕਮਾਈ ਦਾ, ਕਿਉਂਕਿ ਕਈ ਵਾਰੀ ਦੇਖਿਆ ਗਿਆ ਹੈ ਜਗਿਆਸੂਆਂ ਨੂੰ ਸਤਸੰਗਤ ਗੁਰੂ ਦੀ ਕਿਰਪਾ ਸਦਕਾ ਪ੍ਰਾਪਤ ਹੋ ਜਾਂਦੀ ਹੈ, ਪਰ ਇੱਥੇ ਆ ਕੇ ਵੀ ਸਵਾਸ ਸਵਾਸ ਨਹੀਂ ਜਪਿਆ ਜਾਂਦਾ। ਇੱਥੇ ਆ ਕੇ ਵੀ ਕਿਸੇ ਨੇ ਦੋਸਤ ਬਣਾ ਲਏ, ਕਿਸੇ ਨੇ ਸਹੇਲੀਆਂ ਬਣਾ ਲਈਆਂ, ਕਮਰਿਆਂ 'ਚ ਬੈਠੇ ਉਹ ਹੀ ਗੱਪਾਂ ਮਾਰੀਆਂ ਜੋ ਘਰ ਅਸੀਂ ਕਰਦੇ ਹਾਂ, ਫਿਰ ਫਾਇਦਾ ਕੀ ਹੋਇਆ ਸਤਸੰਗਤ ਦਾ? ਜੇ ਇੱਥੇ ਸਵਾਸ ਸਵਾਸ ਨਹੀਂ ਜਪਿਆ ਗਿਆ ਤਾਂ ਫਿਰ ਘਰ ਬਾਰ 'ਚ ਕਿਵੇਂ ਜਪਿਆ ਜਾਏਗਾ? ਸੋ ਇਹ ਜਦੋਂ ਸਤਸੰਗਤ ਵਿੱਚ ਆ ਕੇ ਅਸੀਂ ਬਾਰੰਬਾਰ ਅਭਿਆਸ ਕਰਕੇ ਇੱਥੇ ਆਦਤ ਪਕਾਉਂਦੇ ਹਾਂ ਸਿਮਰਨ ਦੀ, ਤਾਂ ਹੁੰਦਾ ਕੀ ਹੈ, ਸ਼ੁਰੂਆਤ ਵਿੱਚ ਤਾਂ ਸਿਲ ਅਲੂਣੀ ਚਟਣੀ ਪੈਂਦੀ ਹੈ ਮਨ ਮਹਿਲਾ, ਜਿਉਂ ਜਿਉਂ ਮਨ ਨਿਰਮਲ ਆਉਂਦਾ ਹੈ ਅਤੇ ਟਿਕਾਅ ਵਿੱਚ ਆਉਂਦਾ ਹੈ, ਫਿਰ ਪਿੱਛੇ ਉਪਰੋਕਤ ਪੜੀਆਂ ਸਾਰੀਆਂ ਭਾਵਨਾਵਾਂ ਹਿਰਦੇ ਵਿੱਚ ਉਮੜ ਪੈਂਦੀਆਂ ਹਨ ਜੋ ਜਗਿਆਸੂ ਨੂੰ ਪ੍ਰਭੂ ਚਰਨਾਂ ਵਿੱਚ ਜੋੜੀ ਰੱਖਦੀਆਂ ਹਨ। ਸੋ ਬਾਰੰਬਾਰ ਅਭਿਆਸ ਦੀ ਮਹਾਨਤਾ ਅਤੇ ਵਿਧੀ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਬਾਰੰਬਾਰ ਬਾਰ ਪ੍ਰਭ ਜਪੀਏ, ਪੀ ਅੰਮ੍ਰਿਤ ਇਹ ਮਨ ਤੰਤਰ ਪੀਏ, ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕਾ ਇਹ ਹੈ ਆਧਾਰ, ਉਚਰੋ ਰਾਮ ਨਾਮ ਲਖ ਬਾਰੀ, ਇੱਕ ਦੂ ਜੀਬੋ ਲਖ ਹੋਏ, ਲਖ ਹੋਵੇ ਲਖ ਵੀਸ, ਲਖ ਲਖ ਗੇੜਾ ਆਖੀਐ ਏਕ ਨਾਮ ਜਗਦੀਸ਼। ਅਗਲਾ ਨੁਕਤਾ ਸਿਮਰਨ ਦੀ ਘਾਲਣਾ ਨੂੰ ਸਫਲ ਬਣਾਉਣ ਦਾ, ਕਿ ਜਿਹੜਾ ਅਸੀਂ ਬਾਰੰਬਾਰ ਵੀ ਜਪਣਾ ਹੈ, ਸਵਾਸ ਸਵਾਸ ਵੀ ਜਪਣਾ ਹੈ, ਧਿਆਨ ਨਾਲ ਵੀ ਜਪਣਾ ਹੈ, ਪਰ ਭਾਵਨਾ ਨਾਲ ਜਪਣਾ ਹੈ। ਜੇ ਭਾਵਨਾ ਤੋਂ ਬਿਨਾਂ ਜਪਦੇ ਹਾਂ, ਭਾਵੇਂ ਧਿਆਨ ਨਾਲ ਵੀ ਜਪਦੇ ਹਾਂ, ਅਤੇ ਜੇ ਭਾਵਨਾ ਨਹੀਂ ਤਾਂ ਕੀ ਆਉਂਦਾ ਹੈ? ਵੇਖਣ ਵਿੱਚ ਆਇਆ ਹੈ ਕਿ ਬਹੁਤ ਸਾਰੇ ਅਧਿਆਤਮਿਕ ਜਗਿਆਸੂ ਮਾਨਸਿਕ ਸੁਨ ਜਾਂ ਸ਼ੂਨ ਅਵਸਥਾ ਨੂੰ ਹੀ ਸਿਮਰਨ ਦੀ ਅੰਤਮ ਮੰਜ਼ਲ ਜਾਂ ਪੂਰਨ ਪ੍ਰਾਪਤੀ ਮੰਨ ਕੇ ਸੰਤੁਸ਼ਟ ਹੋ ਜਾਂਦੇ ਹਨ। ਐਸੇ ਜਗਿਆਸੂਆਂ ਕੋਲੋਂ ਭੁੱਲ ਇਹ ਹੁੰਦੀ ਹੈ ਕਿ ਉਹ ਭਾਵਨਾਹੀਨ ਫੋਕਾ ਰਟਨ ਕਰਦੇ ਹਨ। ਹਾਂਜੀ, ਜੇ ਬਿਨਾਂ ਭਾਵਨਾ ਤੋਂ ਕਿਸੇ ਮੰਤਰ ਦਾ ਧਿਆਨ ਨਾਲ ਰਟਨ ਕਰ ਦਿੱਤਾ ਜਾਏ ਤਾਂ ਕੀ ਹੋਏਗਾ? ਵੱਧ ਤੋਂ ਵੱਧ ਸਾਨੂੰ ਅਫੁਰ ਅਵਸਥਾ ਪ੍ਰਾਪਤ ਹੋ ਜਾਏਗੀ, ਜਿੱਥੇ ਮਾਇਆ ਦੀ ਪਕੜ ਨਹੀਂ ਪਰ ਇੱਕ ਸ਼ੂਨ ਅਵਸਥਾ ਹੈ, ਉੱਥੇ ਹੋਰ ਕੋਈ ਫੁਰਨਾ ਹੀ ਨਹੀਂ, ਬਸ ਇਸੇ ਤਰ੍ਹਾਂ ਸੁਣਨ ਵਿੱਚ ਬੈਠੇ ਰਹੇ, ਉਸਦਾ ਕੀ ਲਾਭ? ਉੱਥੋਂ ਫਿਰ ਨਿਕਲਣ ਦਾ ਰਾਹ ਨਹੀਂ ਲੱਭਦਾ ਜਿਹੜਾ ਸ਼ੁਰੂਆਤ ਵਿੱਚ ਬਿਨਾਂ ਭਾਵਨਾ ਤੋਂ ਆਦਤ ਪਾਉਂਦੇ ਹਨ। ਗੁਰਬਾਣੀ ਵਿੱਚ ਇਸ ਵਿਚਾਰ ਦੀ ਇਉਂ ਪੁਸ਼ਟੀ ਕੀਤੀ ਗਈ ਹੈ, ਸੁਨੋ ਸੁਨ ਕਹੇ ਸਭ ਕੋਈ, ਅਨਹਦ ਸੁਨ ਕਹਾਂ ਤੇ ਹੋਈ, ਨੌ ਸਰ ਸੁਬਰ ਦਸਵੇਂ ਪੂਰੇ, ਤੈ ਅਨਹਦ ਸੁਨ ਵਜਾਵੇ ਤੂਰੇ, ਸਾਚੇ ਰਾਚੇ ਦੇਖ ਹਜੂਰੇ, ਘਟ ਘਟ ਸਾਚ ਰਿਹਾ ਪਰ ਪੂਰੇ, ਗੁਪਤੀ ਬਾਣੀ ਪ੍ਰਗਟ ਹੋਏ, ਨਾਨਕ ਪਰਖ ਲਏ ਸਚ ਸੋਏ, ਸੁਨ ਸ਼ਬਦ ਅਪਰੰ ਪਰ ਤਾਰੇ। ਜੋਗੀ ਲੋਕ ਮਨ ਦੀ ਵਿਕਾਰੀ ਚੇਸ਼ਟਾ ਤੋਂ ਖਾਲੀ ਅਫੁਰ ਅਵਸਥਾ ਨੂੰ ਸੁਨ ਜਾਂ ਅਨਹਦ ਸੁਨ ਕਹਿੰਦੇ ਹਨ, ਪਰ ਗੁਰੂ ਸਾਹਿਬਾਨ ਨੇ ਉਹਨਾਂ ਨੂੰ ਸਮਝਾਇਆ ਕਿ ਇਸ ਸੁਨ ਦੀ ਥਾਂ ਸੁਨ ਨੂੰ ਨੌ ਦਰਵਾਜ਼ਿਆਂ ਤੋਂ ਪਰੇ ਮਨ ਦੀਆਂ ਬਿਰਤੀਆਂ ਨੂੰ ਦੈਵੀ ਗੁਣਾਂ ਵਲਵਲਿਆਂ ਅਤੇ ਪ੍ਰੇਮ ਸਵੈਪਨਾਂ ਨਾਲ ਭਰਪੂਰ ਕਰਨਾ ਹੈ। ਇਸ ਹਾਲਤ ਵਿੱਚ ਸੁਣ ਦੀ ਥਾਂ ਸੰਗਤ ਵਿੱਚ ਆਤਮ ਮੰਡਲ ਦਾ ਰਸੀਲਾ ਅਨਹਦ ਨਾਦ ਇਲਾਈ ਸੰਗੀਤ ਸੁਣਾਈ ਦਿੰਦਾ ਹੈ, ਜਿਸ ਵਿੱਚੋਂ ਆਤਮਕ ਆਨੰਦ ਉਪਜਦਾ ਹੈ। ਇਸ ਤਰ੍ਹਾਂ ਸ਼ਬਦ ਦਾ ਅਨੁਭਵੀ ਗਿਆਨ ਬੁੱਝ ਲਈਦਾ ਹੈ ਤੇ ਜਿਸ ਤੱਤ ਵੱਲ ਸ਼ਬਦ ਸੰਕੇਤ ਕਰਦਾ ਹੈ ਉਹ ਪ੍ਰਗਟ ਪਹਾਰੇ ਹੋ ਜਾਂਦਾ ਹੈ, ਭਾਵਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ। ਕਦੋਂ? ਜਦੋਂ ਇਹ ਸੁਣ ਤੋਂ ਬਿਰਤੀ ਨੂੰ ਉੱਪਰ ਉਠਾ ਕੇ ਆਪਣੀਆਂ ਨੋਹਾਂ ਗੋਲਕਾਂ ਨੂੰ ਦੈਵੀ ਵਲਵਲਿਆਂ ਨਾਲ ਭਰਪੂਰ ਕਰ ਲਵਾਂਗੇ। ਹੁਣ ਤਾਂ ਕਦੀ ਕਦੀ ਇਹ ਵੈਰਾਗ ਗਿਆ ਇਹੋ ਜਿਹੇ ਵਲਵਲੇ ਉਪਜਦੇ ਹਨ ਸ਼ੁਕਰ ਦੇ, ਪੈ ਪਾਵਨੀ ਦੇ, ਅਰਦਾਸ ਦੇ। ਉਸ ਵੇਲੇ ਜਦੋਂ ਇੱਕ ਲਗਾਤਾਰੀ ਪ੍ਰਭਾਵ ਹੋ ਗਿਆ, ਹਰ ਸੈਕਿੰਡ ਕਿਸੇ ਸੈਕਿੰਡ ਵੀ ਵਾਂਝਾ ਨਾ ਗਿਆ, ਇਸ ਤਰ੍ਹਾਂ ਜਦੋਂ ਭਰਪੂਰ ਹੋ ਗਏ ਨੋ ਗੋਲਕਾਂ ਦੈਵੀ ਵਲਵਲਿਆਂ ਨਾਲ, ਤਾਂ ਫਿਰ ਕੀ ਹੁੰਦਾ ਹੈ? ਇਸ ਸੁਣ ਦੀ ਜਗ੍ਹਾ ਆਤਮ ਮੰਡਲ ਦਾ ਸੋਹਣਾ ਸੰਗੀਤ ਸੁਣਾਈ ਦਿੰਦਾ ਹੈ ਤੇ ਜਿਸ ਤੱਤ ਵੱਲ ਸ਼ਬਦ ਸੰਕੇਤ ਕਰਦਾ ਹੈ ਉਸ ਤੱਤ ਨੂੰ ਬੁੱਝ ਲਈਦਾ ਹੈ, ਅਨੁਭਵੀ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਸੋ ਕਿਵੇਂ ਦੈਵੀ ਗੁਣਾਂ ਨਾਲ ਜਾਂ ਵਲਵਲਿਆਂ ਨਾਲ ਬਿਰਤੀਆਂ ਨੂੰ ਭਰਪੂਰ ਕਰਨਾ ਹੈ, ਅਸੀਂ ਪਿੱਛੇ ਪੜਿਆ ਸਾਧ ਸੰਗਤ ਵਿੱਚ ਬਾਰੰਬਾਰ ਅਭਿਆਸ ਦੁਆਰਾ। ਸੋ ਭਾਵਨਾ ਨਾਲ ਜਪਣ ਨਾਲ ਹੀ ਇਹ ਵਲਵਲੇ ਸਾਡੇ ਅੰਤਰ ਵਸਣਗੇ ਜਾਂ ਹਿਰਦੇ ਚੋਂ ਉਮੜ ਪੈਣਗੇ। ਬਿਨਾਂ ਭਾਵਨਾ ਤੋਂ ਜਪਿਆ ਸਿਰਫ ਅਫੁਰ ਅਵਸਥਾ ਤੱਕ ਪਹੁੰਚ ਸਕਾਂਗੇ, ਉਸ ਤੋਂ ਅਗਾਂਹ ਨਹੀਂ ਜਾ ਸਕਾਂਗੇ। ਸੋ ਭਾਵਨਾ ਕਿੱਥੋਂ ਪ੍ਰਾਪਤ ਹੁੰਦੀ ਹੈ? ਇਹ ਮਹਾਂਪੁਰਖਾਂ ਦੀ ਸੰਗਤ ਵਿੱਚੋਂ, ਉਹਨਾਂ ਦੀ ਲਾਗ ਤੇ ਛੋਹ ਨਾਲ ਪ੍ਰਾਪਤ ਹੁੰਦੀ ਹੈ ਤੇ ਇਹ ਭਾਵਨਾ ਪ੍ਰਫੁੱਲਤ ਵੀ ਸਾਧ ਸੰਗਤ ਵਿੱਚ ਆਉਂਦੀ ਹੈ, ਜਿਸ ਦਾ ਵਿਸਥਾਰ ਅਗਲੇ ਭਾਗਾਂ ਵਿੱਚ ਖੋਲ੍ਹ ਕੇ ਦਰਸਾਇਆ ਗਿਆ ਹੈ। ਦੂਜੇ ਪਾਸੇ ਜੋਗੀਆਂ ਦੀ ਜਿਹੜੀ ਇਹ ਰਸੀਣ ਅਫੁਰ ਸੁਨ ਅਵਸਥਾ ਹੈ ਕੇਵਲ ਸਰੀਰਕ ਸਮਾਧੀ ਦੌਰਾਨ ਹੀ ਕਾਇਮ ਰਹਿੰਦੀ ਹੈ। ਜਾਗਰਤ ਅਵਸਥਾ ਵਿੱਚ ਐਸੀ ਸੁਨ ਦਾ ਕੋਈ ਅਰਥ ਜਾਂ ਲਾਭ ਨਹੀਂ। ਹੁਣ ਅਫੁਰ ਅਵਸਥਾ ਜਦੋਂ ਅਸੀਂ ਬੈਠਾਂਗੇ, ਦੋ ਚਾਰ ਮਿੰਟ ਮਨ ਨੂੰ ਇਕਾਗਰ ਕਰਾਂਗੇ ਤਾਂ ਹੀ ਨਸੀਬ ਹੋਵੇਗੀ, ਤੁਰਦਿਆਂ ਫਿਰਦਿਆਂ ਤਾਂ ਇਹ ਅਵਸਥਾ ਕਾਇਮ ਨਹੀਂ ਰਹਿ ਸਕਦੀ। ਪਰ ਜਿਹੜਾ ਇਹ ਸਹਿਜ ਆਨੰਦ ਵਾਲੀ ਅਵਸਥਾ ਹੈ, ਜਦੋਂ ਬਿਰਤੀਆਂ ਦੈਵੀ ਵਲਵਲਿਆਂ ਨਾਲ ਭਰਪੂਰ ਹੋਏ, ਤਾਂ ਫਿਰ ਤੁਰਦਿਆਂ ਫਿਰਦਿਆਂ ਸਮਾਧੀ ਹੈ, ਚਲਦਿਆਂ ਫਿਰਦਿਆਂ। ਇੱਕ ਹੋਰ ਨੁਕਤਾ ਸਿਮਰਨ ਨੂੰ ਸਫਲ ਬਣਾਉਣ ਦਾ, ਉਹ ਹੈ ਰਸਨਾ ਨਾਲ ਜਪਣਾ। ਆਮ ਤੌਰ 'ਤੇ ਕਿਹਾ ਜਾਂਦਾ ਹੈ ਕਿ ਜੀ ਅਸੀਂ ਰੱਬ ਨੂੰ ਤਾਂ ਦਿਲ ਵਿੱਚ ਯਾਦ ਰੱਖਦੇ ਹਾਂ, ਦਿਖਾਵੇ ਲਈ ਮੂੰਹ ਮਾਰਨ ਦੀ ਕੀ ਜ਼ਰੂਰਤ ਹੈ? ਪਰ ਗੁਰਬਾਣੀ ਅਨੁਸਾਰ ਰਸਨਾ ਨਾਲ ਸਿਮਰਨ ਅਥਵਾ ਰਟਨ ਕਰਨ ਦਾ ਸਾਨੂੰ ਤਾਕੀਦੀ ਹੁਕਮ ਹੈ। ਹਰ 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 ਰਸਨਾ ਕਹੋ, ਕੋਟ ਦਾਨ ਇਸ਼ਨਾਨ ਅਨਕ ਸੋਧਨ ਪਵਿੱਤਰਤੈ, ਉਚਰੰਤ ਨਾਨਕ ਹਰ ਹਰ ਰਸਨਾ ਸਰਬ ਪਾਪ ਵਿਮੁਚਿਤ ਹੈ। ਰਸਨਾ ਸਿਮਰਤ ਪਾਪ ਬਿਲਾਇਣ, ਰਸਨਾ ਗੁਣ ਗਾਵੇ ਹਰ ਤੇਰੇ, ਮਿਟੇ ਕਮਾਤੇ ਅਵਗੁਣ ਮੇਰੇ। ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕਟੀਏ, ਹਰ ਹਾਂ ਜਬ ਬਿਸਰੇ ਗੋਬਿੰਦ ਰਾਏ ਦਿਨੋ ਦਿਨ ਕਟੀਏ, ਗੁਰ ਕੈ ਬਚਨ ਹਿਰਦੈ ਧਿਆਨ ਤਾਰੀ, ਰਸਨਾ ਜਾਪ ਜਪੋ ਬਨਵਾਰੀ। ਰਸਨਾ ਰਾਮ ਕੋ ਜਸ ਗਾਓ, ਆਨ ਸਵਾਦ ਵਿਸਾਰ ਸਕਲੇ ਭਲੋ ਨਾਮ ਸੁਆ, ਜੈ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਠ ਪਹਿਰ ਸਿਮਰੋ ਤਿਸ ਰਸਨਾ। ਮੇਰੇ ਮਨ ਮੁਖ ਹਰ 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 ਬੋਲੀਏ, ਇਤਨਾ ਹੀ ਬਹੁਤ ਹੈ ਅਮਲੀ ਤੌਰ 'ਤੇ ਸਿਮਰਨ ਕਰਨ ਲਈ ਕਿ ਅੰਮ੍ਰਿਤ ਵੇਲੇ ਉੱਠਣਾ, ਸਵਾਸ ਸਵਾਸ ਜਪਣਾ, ਧਿਆਨ ਨਾਲ ਜਪਣਾ, ਸਾਧ ਸੰਗਤ ਦੀ ਸਹਾਇਤਾ ਨਾਲ ਜਪਣਾ, ਪੰਜਾਂ ਪਿਆਰਿਆਂ ਕੋਲ ਅੰਮ੍ਰਿਤ ਛੱਕ ਕੇ ਗੁਰਮੰਤਰ ਲੈ ਕੇ ਜਪਣਾ, ਭਾਵਨਾ ਦੇ ਨਾਲ ਜਪਣਾ, ਇਤਨਾ ਬਹੁਤ ਹੈ ਸਿਮਰਨ ਆਪਣੇ ਆਪ ਪ੍ਰਫੁੱਲਤ ਤੇ ਸਫਲ ਹੁੰਦਾ ਹੈ। ਪਰ ਅਸਲ ਵਿੱਚ ਅਸੀਂ ਸਿਮਰਨ ਦੀ ਬਾਬਤ ਪੁੱਛਗਿੱਛ ਖੋਜ ਪੜਤਾਲ ਤਾਂ ਬਹੁਤ ਕਰਦੇ ਹਾਂ, ਜਾਣਕਾਰੀ ਹਾਸਲ ਕਰਨ ਲਈ ਗਿਆਨ ਵੀ ਬਹੁਤ ਕੋੜਦੇ ਹਾਂ, ਪਰ ਅਮਲੀ ਤੌਰ 'ਤੇ ਸਿਮਰਨ ਨਹੀਂ ਕਰਦੇ। ਐਸੀ ਪੁੱਛਗਿੱਛ ਜਾਂ ਪੜਤਾਲ ਸਿਰਫ ਦਿਮਾਗੀ ਵਾਦ ਵਿਵਾਦ ਕਰਨ ਲਈ ਜਾਂ ਪ੍ਰਚਾਰ ਕਰਨ ਲਈ ਜਾਂ ਭਲੇ ਭਲੇਰੇ ਬਣਨ ਲਈ ਜਾਂ ਆਪਣੀ ਹੋਮੇ ਨੂੰ ਪੱਠੇ ਪਾਉਣ ਲਈ ਜਾਂ ਦਿਮਾਗੀ ਮਾਨਸਿਕ ਸ਼ੁਗਲ ਲਈ ਕੀਤੀ ਜਾਂਦੀ ਹੈ। ਪ੍ਰੈਕਟੀਕਲ ਨਹੀਂ ਕਰਦੇ। ਛੋਟੀ ਜਿਹੀ ਗੱਲ ਹੈ ਵੀ ਸਵਾਸ ਸਵਾਸ ਜਪਣਾ, ਧਿਆਨ ਤੇ ਭਾਵਨਾ ਨਾਲ ਜਪਣਾ, ਸਾਧ ਸੰਗਤ ਦੇ ਆਸਰੇ ਜਪਣਾ, ਪਰ ਕੀ ਅਸੀਂ ਪੁੱਛਗਿੱਛ ਬਹੁਤ ਕਰਦੇ ਹਾਂ, ਪੜਤਾਲ ਕੀ ਕਿਤਾਬਾਂ ਤੇ ਕਿਤਾਬਾਂ ਪੜ੍ਹੀ ਜਾਂਦੇ ਹਾਂ, ਪ੍ਰੈਕਟੀਕਲ ਨਹੀਂ ਕਰਦੇ। ਇਹ ਕਿਉਂ? ਕਿਸ ਲਈ ਪੁੱਛਗਿੱਛ ਜਾਂ ਪੜਤਾਲ ਕਰਦੇ ਹਾਂ? ਸਿਰਫ ਦਿਮਾਗੀ ਜਾਂ ਕਿਸੇ ਨਾਲ ਵਾਦ ਵਿਵਾਦ ਕਰਨ ਲਈ, ਜਾਂ ਚਲੋ ਹੋਰਾਂ ਨੂੰ ਦੱਸਣ ਲਈ ਵੀ ਸਿਮਰਨ ਕਰੋ ਇਹ ਬੜੀ ਵਧੀਆ ਗੱਲ ਹੈ, ਆਪ ਤਾਂ ਕਰਨਾ ਨਹੀਂ, ਪ੍ਰਚਾਰ ਕਰਨ ਲਈ ਜਾਂ ਫਿਰ ਭਲੇ ਭਲੇਰੇ ਬਣਨ ਲਈ, ਆਪਣੀ ਹੋਮੇ ਨੂੰ ਪੱਠੇ ਪਾਉਣ ਲਈ, ਜਾਂ ਇੱਕ ਇਨਸਾਨ ਦਾ ਜਿਹੜਾ ਮਨ ਦੀ ਖਾਸੀਅਤ ਹੈ ਦਿਮਾਗ ਦੀ ਕਿ ਉਹ ਦਿਮਾਗੀ ਗਿਆਨ ਇਕੱਠਾ ਹੀ ਕਰੇ ਜਾਏਗਾ, ਕਮਾਵੇਗਾ ਨਹੀਂ, ਜਾਂ ਦਿਮਾਗੀ ਮਾਨਸਿਕ ਸ਼ੁਗਲ ਲਈ ਕੀਤੀ ਜਾਂਦੀ ਹੈ ਐਸੀ ਪੁੱਛਗਿੱਛ ਜਾਂ ਪੜਤਾਲ। ਅਮਲੀ ਤੌਰ ਤੇ ਸਿਮਰਨ ਕਰਨ ਦਾ ਖਿਆਲ ਜਾਂ ਉਤਸ਼ਾਹ ਓਪਰਿਆ ਜਿਹਾ ਹੀ ਆਉਂਦਾ ਹੈ ਜੋ ਮਾੜੀ ਜਿਹੀ ਖੇਚਲ ਜਾਂ ਕਿਸੇ ਹੋਰ ਬਹਾਨੇ ਨਾਲ ਉੱਡ ਪੁੱਟ ਜਾਂਦਾ ਹੈ। ਰਾਮ ਰਾਮ ਸਭ ਕੋ ਕਹੈ, ਕਹੀਐ ਰਾਮ ਨਾ ਹੋਏ। ਕਬੀਰ ਰਾਮ ਕਹਿਣ ਮੈਂ ਭੇਦ ਹੈ, ਤਾਂ ਮੈਂ ਇੱਕ ਵਿਚਾਰ, ਸੋਈ ਰਾਮ ਸਭੈ ਕਹੈ, ਸੋਈ ਕੌਤਖਾਰ। ਤੇਰਾ ਜਨ ਏਕ ਆਦ ਕੋਈ, ਕਾਮ ਕ੍ਰੋਧ ਲੋਭ ਮੋਹ ਵਿਵਰਚਿਤ, ਹਰ ਪਦ ਚੀਨੈ ਸੋਈ। ਅਜ ਗਵਰ ਸਤਿਗੁਰ ਪੁਰਖ, ਗੁਰਮਤ ਗੁਰਸਿੱਖ ਅਜਰ ਜਰਨ ਦੇ, ਕਰਨ ਬੰਦਗੀ ਵਿਰਲੇ ਬੰਦੇ। ਇਸੇ ਲਈ ਗੁਰਬਾਣੀ ਵਿੱਚ ਸਿਮਰਨ ਕਰਨ ਨੂੰ ਆਖਣੇ ਔਖਾ ਸਾਚਾ ਨਾਂ ਸਿਲ ਅਲੂਣੀ ਚਟਣੀ ਕਿਹਾ ਗਿਆ ਹੈ, ਕਿਉਂਕਿ ਬੇਧਿਆਨੇ ਤਾਂ ਸਾਰੀ ਦੁਨੀਆਂ ਵਾਹਿਗੁਰੂ ਵਾਹਿਗੁਰੂ ਰਾਤ ਦਿਨ ਵੀ ਕਰ ਸਕਦੀ ਹੈ। ਭਾਵਨਾ ਤੇ ਧਿਆਨ ਨਾਲ ਜਪ ਕੇ ਸਵਾਸ ਸਵਾਸ ਜਪਣ ਦੀ ਆਦਤ, ਇਹ ਤਾਂ ਬੜਾ ਔਖਾ ਕੰਮ ਹੈ। ਇਸੇ ਲਈ ਗੁਰਬਾਣੀ ਵਿੱਚ ਸਿਮਰਨ ਕਰਨ ਨੂੰ ਆਖਣੇ ਔਖਾ ਸਾਚਾ ਨਾਂ ਕਿਹਾ ਗਿਆ ਹੈ। ਪਰ ਸਾਧ ਸੰਗਤ ਰੂਪੀ ਆਤਮ ਗੁਫਾ ਦੇ ਉੱਚੇ ਸੁੱਚੇ ਮਾਹੌਲ ਵਿੱਚ ਸਿਮਰਨ ਦੀ ਇਹ ਪ੍ਰਕਿਰਿਆ ਸੌਖੀ ਤੇ ਸਹਿਜ ਸੁਭਾਅ ਹੋ ਜਾਂਦੀ ਹੈ। ਹਾਂਜੀ, ਜੇ ਕੋਈ ਮਨ ਬੜਾਵੇ ਸੀ ਤਾਂ ਸਾਧ ਸੰਗਤ ਵਿੱਚ ਇਹ ਸਵਾਸ ਸਵਾਸ ਜਪਣ ਦੀ, ਇਹ ਜਿਤਨੀਆਂ ਵੀ ਗੱਲਾਂ ਦੱਸੀਆਂ ਹਨ, ਇਹ ਸਾਰੀ ਪ੍ਰਕਿਰਿਆ ਸੌਖੀ ਤੇ ਸਹਿਜ ਸੁਭਾਅ ਹੋ ਜਾਂਦੀ ਹੈ। ਤਦੇ ਗੁਰਬਾਣੀ ਵਿੱਚ ਸਤਿਗੁਰਾਂ ਨੇ ਸਾਨੂੰ ਮਿਲ ਸਾਧ ਸੰਗਤ ਭੱਜ ਕੇਵਲ ਨਾਮ ਦਾ ਉਪਦੇਸ਼ ਦਿੱਤਾ ਹੈ। ਕਰ ਸਾਧ ਸੰਗਤ ਸਿਮਰ ਮਾਧੋ ਹੋਏ ਪਤਤ ਪੁਨੀ, ਸਾਧ ਸਾਧ ਸਿਮਰੋ ਪ੍ਰਭ ਆਪਣਾ, ਸੰਤ ਸੰਗ ਨਿਤ ਰਹੀਐ, ਏਕ ਆਧਾਰ ਨਾਮ ਤਨ ਮੋਰਾ, ਅਨੰਦ ਨਾਨਕ ਏ ਲਈਐ। ਹਰ ਸਾਚਾ ਸਿਮਰੋ ਪਾਈ, ਸਾਧ ਸੰਗ ਸਦਾ ਸੁਖ ਪਾਈਐ, ਹਰ ਬਿਸਰ ਨ ਕਭੂ ਜਾਈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਹਰ ਹਰ ਸਿਮਰੋ ਸੰਤ ਗੋਪਾਲਾ, ਸਾਧ ਸੰਗ ਮਿਲ ਨਾਮ ਤੇ ਆਵੋ, ਪੂਰਨ ਹੋਵੇ ਕਾਲਾ। ਗੁਰਬਾਣੀ ਵਿਚਾਰ ਲੇਖ ਨੰਬਰ 112 ਸਿਮਰਨ ਭਾਗ ਦੀ ਜਾਂ